मत्ती अध्याय 13। उसे दिन यीशु घरों निकल के झील दे नेड़े जा बैठा अते बहुत वड्डी भीड़ उहदे कोल इकट्ठी हो गई। सो वह बेड़ी ते चढ़ के बैठ गया अते सारी भीड़ कंडे उत्ते खड़ी रही। उसने उन्हां नूं बहुत सारियां गल्लां दृष्टांतां विच आखियां कि वेखो, एक बीज बीजन वाला बीजण नूं निकलिया अते बीजदे समय कुछ बीज राह दे कंडे वल डिग्गिया अते पंछी आ के उस नूं चुग लै गए अते कुछ पथरीली जमीन विच डिग्गिया जिथे उन्हूं बहुत ही मिट्टी ना मिली अते डूंगी मिट्टी ना मिलन दे कारण वह छेती उग पिया। पर जदों सूरज चढ़िया तां कुंबला गया अते जड़ ना फड़न दे कारण सुक गया अते कुछ कंडियालियां झाड़ियां विच डिग्गिया अते झाड़ियां ने वध के उन्हूं दबा लिया अते कुछ बीज चंगी जमीन विच डिग्गिया अते फल लियाया कुछ 100 गुणा कुछ 60 गुणा कुछ 30 गुणा। जिस दे कन होण ओ सुने। चेलियां ने कोल आ के उसनू कहा, तू उन्हां नाल दृष्टांतां विच क्यों गल्लां करदा है? उसने उन्हां नू उत्तर दिता कि स्वर्ग राज दे भेतां दी समझ तुहानू दित्ती गई है पर उन्हां नू नहीं दित्ती गई है, क्योंकि जिस दे कोल है उन्हू दिता जाएगा अते उहदा वादा होवेगा, पर जिस दे कोल नहीं है उस तों जो कुछ उस दे कोल है वह भी लै लिया जाएगा। इस लई मैं उन्हां नाल दृष्टांतां विच गल्लां करदा हाँ, क्योंकि वह वेखदे हुए भी नहीं वेखदे अते सुनदे हुए भी नहीं सुनदे अते ना समझदे हन। उन्हां उत्ते यसाया दा ए अगम वाक पूरा होया कि तुसी सुनोगे पर समझोगे नहीं अते तुसी वेखोगे पर बुझोगे नहीं, क्यों जो इस परजा दा मन मोटा हो गया है अते ओ कन्ना नाल उच्चा सुनदे हन, इन्हां ने अपनियां अखां बंद कर लईयां हन किते इस तरह ना होवे कि ओ अखां नाल वेखण अते कन्ना नाल सुनन अते मन नाल समझन अते मुड़ आउन अते मैं इन्हां नूं चंगा करां। पर धन हन तुहाडियां अखां जो ओ वेखदियां हन अते तुहाडे कन्न जो ओ सुनदे हन, क्योंकि मैं तुहानूं सच आखदा हाँ कि बहुत सारे नबी अते धर्मी चाहुंदे सन कि जो कुछ तुसी वेखदे हो वह भी वेखण पर ना वेख सके अते जो कुछ तुसी सुनदे हो उन्हां ने ना सुनिया। हुण तुसी बीजण वाले दा दृष्टांत सुनो। हर कोई जिहड़ा राज दा बचन सुनदा है पर नहीं समझदा दुष्ट आ के जो कुछ उसदे मन विच बीजा है उस नू खो लैंदा है। ए ओ है जिहड़ा बीज राह दे कंडे वल डिग्गिया सी अते जिहड़ा पथरीली जमीन विच डिग्गिया, सो ओ है जो बचन सुन के झट खुशी नाल उन्नू मन लैंदा है पर अपने विच डूंगी जड़ नहीं रखदा, पर थोड़ा समा रहिंदा है, पर जदों बचन दे कारण दुख जां जुल्म हुंदा है तां ओ झट ठोकर खांदा है। अते जिहड़ा कंडियालियां झाड़ियां विच डिग्गिया ओ है जो बचन नू सुनदा है पर इस संसार दी चिंता अते धन दा धोखा बचन नू दबा लैंदा है अते ओ कुछ भी फल नहीं दिंदा। पर जिहड़ा चंगी जमीन विच बीजा गया ओ है जो बचन नू सुनदा अते समझदा है, ओ जरूर फल दिंदा है अते कोई 100 गुणा कोई 60 गुणा कोई 30 गुणा फल दिंदा है। उसने उन्हां नू एक होर दृष्टांत दिता कि स्वर्ग राज एक मनुख वर्गा है जिसने अपने खेत विच चंगा बीज बीजा, पर जदों लोग सौ रहे सन तद वैरी आया अते उहदी कणक विच जंगली बूटी बीज गया अते जदों बूर पिया अते सिट्टे लगे तद जंगली बूटी भी दिख पई। तां नौकरां ने आके मालक नू आख्या, भला स्वामी जी तुसी अपने खेत विच चंगा बीज नहीं सी बीजा, फिर जंगली बूटी कित्थों आई? उसने उन्हां नू आख्या, ये किसे वैरी दा काम है। तां नौकरां ने उन्हूं आख्या, जे तुहाडी मर्जी होवे तां असी जाके उसनू पुट देईए। पर उन्हें कहा, ना किते इस तरह ना होवे कि तुसी जंगली बूटी नू पुट दिया कणक नू भी नाल ही पुट लो, वाढ़ी तक दोहां नू इकट्ठे वधन दिओ अते मैं वाढ़ी दे वेले वढ़न वालिआं नू आखांगा कि पहला जंगली बूटी नू इकट्ठा करो अते फूकण लई उहदियां पूलियां बन लवो, पर कणक नू मेरे गोदाम विच जमा करो। उसने उन्हां नू एक होर दृष्टांत दिता कि स्वर्ग राज राई दे एक बीज वर्गा है जिसनू किसे मनुख ने अपने खेत विच बीजा, ओह तां सब बीजां नालों छोटा है पर जदों उगदा है तां पौद्यां नालों वड्डा हुंदा है अते रुख वर्गा हो जांदा है कि आकाश दे पंछी आ के उहदियां टहिणियां उत्ते वसेरा करदे हन। उसने उन्हां नू एक होर दृष्टांत दिता कि स्वर्ग राज खमीर वर्गा है जिसनू एक औरत ने 3 किलो आटे विच मिलाया अते सारा आटा खमीरा हो गया। ਇਹ ਸਾਰੀਆਂ ਗੱਲਾਂ ਯਿਸੂ ਨੇ ਲੋਕਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਸੁਣਾਈਆਂ ਅਤੇ ਬਿਨਾਂ ਦ੍ਰਿਸ਼ਟਾਂਤ ਉਹ ਉਹਨਾਂ ਨਾਲ ਕੁਝ ਵੀ ਨਹੀਂ ਬੋਲਦਾ ਸੀ। ਤਾਂ ਜਿਹੜਾ ਬਚਨ ਨਬੀ ਨੇ ਆਖਿਆ ਸੀ ਉਹ ਪੂਰਾ ਹੋਵੇ ਕਿ ਮੈਂ ਦ੍ਰਿਸ਼ਟਾਂਤਾਂ ਵਿੱਚ ਆਪਣਾ ਮੂੰਹ ਖੋਲਾਂਗਾ, ਮੈਂ ਉਹਨਾਂ ਗੱਲਾਂ ਨੂੰ ਬੋਲਾਂਗਾ ਜਿਹੜੀਆਂ ਜਗਤ ਦੇ ਮੁੱਢੋਂ ਗੁਪਤ ਰਹੀਆਂ ਹਨ। ਫਿਰ ਉਹ ਭੀੜ ਨੂੰ ਭੇਜ ਕੇ ਘਰ ਵਿੱਚ ਆਇਆ ਅਤੇ ਉਹਦੇ ਚੇਲਿਆਂ ਨੇ ਉਸ ਕੋਲ ਆ ਕੇ ਕਿਹਾ ਕਿ ਖੇਤ ਦੀ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਸਾਨੂੰ ਸਮਝਾ ਦਿਓ। ਉਸ ਨੇ ਉੱਤਰ ਦਿੱਤਾ, ਜਿਹੜਾ ਚੰਗਾ ਬੀਜ ਬੀਜਦਾ ਹੈ ਉਹ ਮਨੁੱਖ ਦਾ ਪੁੱਤਰ ਹੈ, ਖੇਤ ਸੰਸਾਰ ਹੈ, ਚੰਗਾ ਬੀਜ ਰਾਜ ਦੇ ਪੁੱਤਰ ਅਤੇ ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ, ਅਤੇ ਉਹ ਜਿਸ ਵੈਰੀ ਨੇ ਉਸ ਨੂੰ ਬੀਜਿਆ ਉਹ ਸ਼ੈਤਾਨ ਹੈ। ਵਾਢੀ ਦਾ ਵੇਲਾ ਸੰਸਾਰ ਦਾ ਅੰਤ ਹੈ ਅਤੇ ਵੱਢਣ ਵਾਲੇ ਸਵਰਗਦੂਤ ਹਨ। ਇਸ ਲਈ ਜਿਵੇਂ ਜੰਗਲੀ ਬੂਟੀ ਇਕੱਠੀ ਕੀਤੀ ਅਤੇ ਅੱਗ ਵਿੱਚ ਫੂਕੀ ਜਾਂਦੀ ਹੈ, ਉਸੇ ਤਰ੍ਹਾਂ ਇਹ ਸੰਸਾਰ ਦੇ ਅੰਤ ਦੇ ਸਮੇਂ ਹੋਵੇਗਾ। ਮਨੁੱਖ ਦਾ ਪੁੱਤਰ ਆਪਣੇ ਸਵਰਗ ਦੂਤਾਂ ਨੂੰ ਭੇਜੇਗਾ ਅਤੇ ਉਹ ਉਸਦੇ ਰਾਜ ਵਿੱਚੋਂ ਸਾਰੀਆਂ ਠੋਕਰ ਖਵਾਉਣ ਵਾਲੀਆਂ ਚੀਜ਼ਾਂ ਅਤੇ ਕੁਧਰਮੀਆਂ ਨੂੰ ਇਕੱਠਿਆਂ ਕਰਨਗੇ ਅਤੇ ਉਹਨਾਂ ਨੂੰ ਅੱਗ ਦੇ ਭੱਠੇ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ। ਤਦ ਧਰਮੀ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗੂ ਚਮਕਣਗੇ। ਜਿਹਦੇ ਕੰਨ ਹੋਣ ਸੋ ਸੁਣੇ। ਸਵਰਗ ਰਾਜ ਖੇਤ ਵਿੱਚ ਲੁਕੇ ਹੋਏ ਧਨ ਵਰਗਾ ਹੈ, ਜਿਸ ਨੂੰ ਇੱਕ ਮਨੁੱਖ ਨੇ ਲੱਭ ਕੇ ਫੇਰ ਲੁਕਾ ਦਿੱਤਾ ਅਤੇ ਖੁਸ਼ੀ ਦੇ ਕਾਰਨ ਉਹਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਖਰੀਦ ਲਿਆ। ਫਿਰ ਸਵਰਗ ਰਾਜ ਇੱਕ ਚੰਗੇ ਮੋਤੀਆਂ ਨੂੰ ਲੱਭਣ ਵਾਲੇ ਵਪਾਰੀ ਵਰਗਾ ਹੈ। ਜਦੋਂ ਉਸਨੂੰ ਇੱਕ ਮੋਤੀ ਬਹੁਤ ਮਹਿੰਗੇ ਮੁੱਲ ਦਾ ਮਿਲਿਆ ਤਾਂ ਉਸਨੇ ਆਪਣਾ ਸਭ ਕੁਝ ਵੇਚ ਕੇ ਉਸ ਨੂੰ ਖਰੀਦ ਲਿਆ। ਫਿਰ ਸਵਰਗ ਰਾਜ ਇੱਕ ਜਾਲ ਵਰਗਾ ਵੀ ਹੈ, ਜਿਹੜਾ ਝੀਲ ਵਿੱਚ ਸੁੱਟਿਆ ਗਿਆ ਅਤੇ ਹਰ ਪ੍ਰਕਾਰ ਦੀਆਂ ਮੱਛੀਆਂ ਇਕੱਠੀਆਂ ਕਰ ਲਿਆਇਆ। ਜਦੋਂ ਉਹ ਭਰ ਗਿਆ ਤਾਂ ਲੋਕ ਉਸਨੂੰ ਖਿੱਚ ਕੇ ਕੰਢੇ ਉੱਤੇ ਲੈ ਆਏ ਅਤੇ ਬੈਠ ਕੇ ਚੰਗੀਆਂ ਮੱਛੀਆਂ ਨੂੰ ਟੋਕਰੀਆਂ ਵਿੱਚ ਜਮ੍ਹਾਂ ਕੀਤਾ ਅਤੇ ਨਿਕੰਮੀਆਂ ਨੂੰ ਸੁੱਟ ਦਿੱਤਾ। ਸੋ ਸੰਸਾਰ ਦੇ ਅੰਤ ਸਮੇਂ ਅਜਿਹਾ ਹੀ ਹੋਵੇਗਾ। ਦੂਤ ਆ ਕੇ ਧਰਮੀਆਂ ਵਿੱਚੋਂ ਦੁਸ਼ਟਾਂ ਨੂੰ ਅੱਡ ਕਰਨਗੇ ਅਤੇ ਉਹਨਾਂ ਨੂੰ ਅੱਗ ਦੇ ਭੱਠੇ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਅਤੇ ਕਚੀਚੀਆਂ ਦਾ ਵੱਟਣਾ ਹੋਵੇਗਾ। ਕੀ ਤੁਸੀਂ ਇਹ ਸਾਰੀਆਂ ਗੱਲਾਂ ਸਮਝ ਚੁੱਕੇ ਹੋ? ਉਹਨਾਂ ਉਸਨੂੰ ਆਖਿਆ, ਹਾਂ ਜੀ। ਤਦ ਉਸਨੇ ਉਹਨਾਂ ਨੂੰ ਕਿਹਾ, ਇਸ ਲਈ ਹਰੇਕ ਉਪਦੇਸ਼ਕ ਜੋ ਸਵਰਗ ਰਾਜ ਦਾ ਚੇਲਾ ਬਣ ਗਿਆ ਹੈ ਉਸ ਘਰ ਦੇ ਮਾਲਕ ਵਰਗਾ ਹੈ ਜਿਹੜਾ ਆਪਣੇ ਖਜ਼ਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਬਾਹਰ ਕੱਢਦਾ ਹੈ। ਅਤੇ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਨੇ ਇਹਨਾਂ ਦ੍ਰਿਸ਼ਟਾਂਤਾਂ ਨੂੰ ਪੂਰਾ ਕੀਤਾ ਤਾਂ ਉੱਥੋਂ ਤੁਰ ਪਿਆ ਅਤੇ ਆਪਣੇ ਦੇਸ਼ ਵਿੱਚ ਆ ਕੇ ਉਹਨਾਂ ਦੇ ਪ੍ਰਾਰਥਨਾ ਘਰ ਵਿੱਚ ਉਹਨਾਂ ਨੂੰ ਅਜਿਹਾ ਉਪਦੇਸ਼ ਦਿੰਦਾ ਸੀ ਕਿ ਉਹ ਹੈਰਾਨ ਹੋ ਕੇ ਕਹਿਣ ਲੱਗੇ ਕਿ ਇਸ ਮਨੁੱਖ ਨੂੰ ਇਹ ਗਿਆਨ ਅਤੇ ਇਹ ਅਚਰਜ ਸ਼ਕਤੀ ਕਿੱਥੋਂ ਪ੍ਰਾਪਤ ਹੋਈ? ਕੀ ਇਹ ਤਰਖਾਨ ਦਾ ਪੁੱਤਰ ਨਹੀਂ ਅਤੇ ਇਹਦੀ ਮਾਂ ਮਰੀਅਮ ਨਹੀਂ ਕਹਾਉਂਦੀ? ਅਤੇ ਇਹਦੇ ਭਰਾ ਯਾਕੂਬ, ਯੂਸਫ, ਸ਼ਮੋਨ ਅਤੇ ਯਹੂਦਾ ਨਹੀਂ ਹਨ? ਅਤੇ ਉਹਦੀਆਂ ਸਾਰੀਆਂ ਭੈਣਾਂ ਸਾਡੇ ਕੋਲ ਨਹੀਂ ਹਨ? ਫਿਰ ਉਹਨੂੰ ਇਹ ਸਭ ਕੁਝ ਕਿੱਥੋਂ ਮਿਲਿਆ? ਇਸ ਤਰ੍ਹਾਂ ਉਹਨਾਂ ਉਸ ਤੋਂ ਠੋਕਰ ਖਾਧੀ। ਪਰ ਯਿਸੂ ਨੇ ਉਹਨਾਂ ਨੂੰ ਆਖਿਆ, ਨਬੀ ਦਾ ਆਪਣੇ ਦੇਸ਼ ਅਤੇ ਆਪਣੇ ਪਰਿਵਾਰ ਤੋਂ ਇਲਾਵਾ ਹਰੇਕ ਜਗ੍ਹਾ ਆਦਰ ਹੁੰਦਾ ਹੈ, ਅਤੇ ਉਸ ਨੇ ਉਹਨਾਂ ਦੇ ਅਵਿਸ਼ਵਾਸ ਦੇ ਕਾਰਨ ਉੱਥੇ ਬਹੁਤ ਅਚਰਜ ਕੰਮ ਨਹੀਂ ਕੀਤੇ।